ਖਿੜੇ ਰਹਿੰਦੇ ਨਾਨਕ ਭਗਤਾ ਸਦਾ ਵਿਗਾਸ ਕਿਉਂ ਖਿੜੇ ਰਹਿੰਦੇ ਕਿਉਂਕਿ ਉਹਨਾਂ ਨੇ ਨਾਮ ਸੁਣਿਆ ਨਾਮ ਨੂੰ ਸੁਣ ਕੇ ਅਗਲੀ ਪੰਕਤੀ ਸਤਿਗੁਰੂ ਜੀ ਦੱਸਦੇ ਹਨ
ਸੁਣਿਆ ਦੁੱਖ ਪਾਪ ਕਾ ਨਾਸ
ਨਾਮ ਨੂੰ ਸੁਣ ਸੁਣ ਕੇ ਉਹਨਾਂ ਦੇ ਦੁੱਖਾਂ ਦਾ ਉਹਨਾਂ ਦੇ ਪਾਪਾਂ ਦਾ ਨਾਸ ਹੋ ਗਿਆ ਹੈ ਇਸ ਕਰਕੇ ਉਹ ਰੱਬ ਦੇ ਪਿਆਰੇ ਹਮੇਸ਼ਾ ਖਿੜੇ ਰਹਿੰਦੇ ਹਨ
ਸੁਣਿਆ ਈਸ਼ਰ ਬ੍ਰਹਮਾ ਇੰਦ
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ
ਸ੍ਰੀ ਵਾਹਿ
ਇਹ ਤੁਸੀਂ ਨੀ ਬੋਲਦੇ ਕਿ ਤੁਹਾਡੀ ਆਵਾਜ਼ ਨੀ ਮੈਨੂੰ ਸੁਣਦੀ ਆਖੋ ਭਲਾ ਫਿਰ ਸਤਨਾਮ
ਸ੍ਰੀ ਵਾਹਿ
ਹੁਣ ਬੋਲਿਓ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਦੀ ਮਹਿਮਾ ਈਸ਼ਰ ਸ਼ਿਵਜੀ ਨੇ ਵੀ ਕਹੀ ਪਾਰਵਤੀ ਨੂੰ ਅਮਰ ਕਥਾ ਸੁਣਾਈ ਸ਼ਿਵਜੀ ਨੇ ਉਹ ਨਾਮ ਦੀ ਮਹਿਮਾ ਸੀ ਬਰਮਾ ਨੇ ਵੀ ਕਹੀ ਨਾਮ ਦੀ ਮਹਿਮਾ ਆਪਣੇ 60,000 ਸਾਥੀਆਂ ਨੂੰ ਬਰਮਾ ਨੇ ਨਾਮ ਦੀ ਮਹਿਮਾ ਸੁਣਾ ਕੇ ਉਹਨਾਂ ਦਾ ਪਾਰ ਉਤਾਰਾ ਕੀਤਾ ਨਾਮ ਦੀ ਮਹਿਮਾ ਇੰਦਰ ਤੋਂ ਵੀ ਸੁਣੀ ਜਾ ਸਕਦੀ ਭਾਈ ਕਿਉਂਕਿ ਨਾਮ ਦੀ ਮਹਿਮਾ ਕਰਕੇ ਹੀ ਇੰਦਰ ਅਰੋਗ ਹੋਇਆ ਸੀ ਬਾਣੀ ਚ ਜ਼ਿਕਰ ਆਉਂਦਾ ਇੰਦਰ ਦੇਵਤਿਆਂ ਦਾ ਰਾਜਾ ਹੈ ਇੰਦਰ ਨੇ ਇੱਕ ਵਾਰ ਗਲਤੀ ਕੀਤੀ ਬਾਣੀ ਇਹ ਦੱਸਦੀ ਹੈ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਗੌਤਮ ਰਿਸ਼ੀ ਸੀ ਉਹਦੇ ਘਰ ਵਾਲੀ ਔਰਤ ਦਾ ਨਾਮ ਸੀ ਅਹਲਿਆ ਅਹਲਿਆ ਸੁੰਦਰ ਸੀ ਉਹਦਾ ਸਰੂਪ ਸੁੰਦਰ ਸੀ ਤੇ ਇੰਦਰ ਨੇ ਚੰਦਰਮਾ ਨੂੰ ਇਹ ਗੱਲ ਪੁੱਛੀ ਕਿ ਤੈਨੂੰ ਲੋਕ ਬੜੇ ਪਿਆਰ ਨਾਲ ਦੇਖਦੇ ਤੇ ਤੂੰ ਮੈਨੂੰ ਇਹ ਦੱਸ ਕੇ ਸਾਰੇ ਸੰਸਾਰ ਵਿੱਚ ਸੁੰਦਰ ਔਰਤ ਕੌਣ ਹੈ ਉਹਨੇ ਕਿਹਾ ਭਾਈ ਗੌਤਮ ਰਿਸ਼ੀ ਦੀ ਇਸਤਰੀ ਅਹਲਿਆ ਸੁੰਦਰ ਹੈ ਤੋ ਇੰਦਰ ਦੇ ਮਨ ਵਿੱਚ ਐਸੀ ਰੁਚੀ ਪੈਦਾ ਹੋ ਗਈ ਕਿ ਮੈਂ ਅਹਲਿਆ ਦਾ ਸੰਗ ਕਰਨਾ ਹੈ ਇੰਦਰ ਦੇਖਦਾ ਰਿਹਾ ਕਿ ਰਿਸ਼ੀ ਗੌਤਮ ਅੰਮ੍ਰਿਤ ਵੇਲੇ ਜਦੋਂ ਮੁਰਗਾ ਬਾਂਗ ਦਿੰਦਾ ਹੈ ਉਦੋਂ ਜਾ ਕੇ ਨਦੀ ਤੇ ਇਸ਼ਨਾਨ ਕਰਨ ਜਾਂਦਾ ਦੇਖਿਆ ਇੰਦਰ ਨੇ ਦੂਸਰੇ ਦਿਨ ਮੁਰਗੇ ਦਾ ਰੂਪ ਧਾਰ ਕੇ ਅੱਧੀ ਰਾਤ ਹੀ ਬਾਂਗ ਦੇ ਦਿੱਤੀ ਮੁਰਗੇ ਦੀ ਮਾਂਗ ਸੁਣ ਕੇ ਗੌਤਮ ਜਾਗਿਆ ਨਦੀ ਤੇ ਚਲਿਆ ਗਿਆ ਇੰਦਰ ਨੇ ਉਸ ਦੇ ਘਰ ਵਿੱਚ ਪ੍ਰਵੇਸ਼ ਕੀਤਾ ਜਦੋਂ ਗੌਤਮ ਵਾਪਸ ਆਇਆ ਇੰਦਰ ਨੂੰ ਬਾਹਰ ਨਿਕਲਦਿਆਂ ਦੇਖਿਆ ਤੇ ਗੌਤਮ ਰਿਸ਼ੀ ਨੇ ਇੰਦਰ ਨੂੰ ਸਰਾਪ ਦੇ ਦਿੱਤਾ ਕਹਿਣ ਲੱਗਾ ਜਿਸ ਇੱਕ ਭਗ ਕਾਰਨ ਤੂੰ ਆਪਣਾ ਰੂਪ ਬਦਲਿਆ ਹੈ ਇੰਨਾ ਗਿਰ ਗਿਆ ਹੈ ਤੂੰ ਜਾ ਤੇਰੇ ਸਰੀਰ ਤੇ ਹਜ਼ਾਰਾਂ ਭਗਾਂ ਹੋ ਜਾਣਗੀਆਂ ਇਹ ਗੱਲ ਗੁਰੂ ਸਾਹਿਬ ਨੇ ਬਾਣੀ ਚ ਕਹੀ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਿਸ ਸਰੀਰ ਚਿਹਨ ਭਗ ਹੋਏ ਤਾ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ ਬੂਝੈ ਜਿਸੈ ਬੁਝਾਏ ਇੰਦਰ ਨੇ ਨਾਮ ਦੀ ਮਹਿਮਾ ਸੁਣੀ ਇੰਦਰ ਦੇ ਸਰੀਰ ਦਾ ਕੋੜ ਹਟ ਗਿਆ ਸਤਿਗੁਰੂ ਜੀ ਕਹਿੰਦੇ ਨਾਮ ਦੀ ਮਹਿਮਾ ਇੰਦਰ ਤੋਂ ਵੀ ਸੁਣੀ ਜਾ ਸਕਦੀ ਜਦੋਂ ਕੋਈ ਨਾਮ ਦੀ ਮਹਿਮਾ ਕਹਿੰਦਾ ਹੈ ਅਗਲੀ ਪੰਕਤੀ ਵਿੱਚ ਆਪ ਵਚਨ ਕਰ ਰਹੇ ਹਨ
ਸੁਣਿਆ ਮੁਖ ਸਲਾਹਣ ਮੰਦ
ਨਾਮ ਨੂੰ ਸੁਣਨ ਵਾਲੇ ਦਾ ਜਿਹੜਾ ਮੁਖੜਾ ਹੈ ਇਹ ਸਲਾਹਣ ਮੰਦ ਸਲਾਹਣ ਯੋਗ ਹੋ ਜਾਂਦਾ ਹੈ ਸਲਾਘਾ ਯੋਗ ਹੋ ਜਾਂਦਾ ਹੈ ਜਿਹੜੇ ਸਤਸੰਗਤ ਵਿੱਚ ਬੈਠਦੇ ਨੇਤਾ ਪ੍ਰਤੀ ਆਉਂਦੇ ਨੇ ਤੁਹਾਡੇ ਮਨ ਵਿੱਚ ਉਹਨਾਂ ਪ੍ਰਤੀ ਸਤਿਕਾਰ ਹੁੰਦਾ ਹੈ ਨਾ ਜੇ ਸਤਸੰਗਤ ਵਿੱਚ ਆਏ ਫਿਰ ਸੇਵਾ ਕਰੇ ਜੋੜੇ ਛਾੜੇ ਤੁਸੀਂ ਨਿਤਾ ਪ੍ਰਤੀ ਦੇਖਦੇ ਹੋ ਕਿ ਇਹ ਗੁਰਮੁਖ ਆਉਂਦਾ ਸੰਗਤ ਦੇ ਜੋੜੇ ਵੀ ਛੱਡਦਾ ਨਿਤਾ ਪ੍ਰਤੀ ਸੰਗਤ ਵਿਚ ਬੈਠ ਕੇ ਨਾਮ ਸੁਣਦਾ ਤੇ ਚਲਿਆ ਜਾਂਦਾ। ਇਹ ਕਿਸੇ ਦੀ ਨਿੰਦਾ ਨਹੀਂ ਕਰਦਾ, ਇਹ ਕਿਸੇ ਦੀ ਈਰਖਾ ਨਹੀਂ ਕਰਦਾ, ਇਹ ਕਿਸੇ ਦੀ ਚੁਗਲੀ ਨਹੀਂ ਕਰਦਾ, ਇਹ ਕਿਸੇ ਨਾਲ ਕੋਈ ਦੂਸਰੀ ਗੱਲ ਨਹੀਂ ਕਰਦਾ। ਉਹਦੇ ਪ੍ਰਤੀ ਤੁਹਾਡੇ ਮਨ ਵਿਚ ਸਤਿਕਾਰ ਪੈਦਾ ਹੋ ਜਾਂਦਾ ਔਰ ਤੁਸੀਂ ਇਹ ਕਹਿੰਦੇ ਬੜਾ ਚੰਗਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਨਾਮ ਸੁਣਦਾ ਹੈ ਉਹਦਾ ਮੁਖ ਸਲਾਹੁਣ ਯੋਗ ਹੋ ਜਾਂਦਾ ਹੈ।
ਸੁਣਿਆ ਜੋਗ ਜੁਗਤ ਤਨ ਭੇਦ,
ਜਿਹੜੇ ਨਾਮ ਨੂੰ ਸੁਣਦੇ ਪਹਿਲੀ ਗੱਲ ਤਾਂ ਰੱਬ ਨਾਲ ਜੁੜਦੇ, ਜੋਗ ਨਾਮ ਜੁੜਨ ਦਾ ਹੈ। ਤੀਸਰੀ ਗੱਲ ਉਹਨਾਂ ਨੂੰ, ਦੂਜੀ ਗੱਲ ਉਹਨਾਂ ਨੂੰ ਈਸ਼ਵਰ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਹੋ ਜਾਂਦੀ ਕਿਉਂਕਿ ਨਾਮ ਦੁਆਰਾ ਹੀ ਉਸ ਨਾਲ ਜੁੜਿਆ ਜਾ ਸਕਦਾ ਹੈ। ਉਹ ਨਾਮ ਦੀ ਜੁਗਤੀ ਦੁਆਰਾ ਈਸ਼ਵਰ ਨਾਲ ਜੁੜਦੇ ਨੇ ਤੇ ਜੁੜ ਕੇ ਕੀ ਕਰਦੇ ਨੇ? ਤਨ ਭੇਦ, ਇਸ ਸਰੀਰ ਦੇ ਭੇਦਾਂ ਤੋਂ ਜਾਣੂ ਹੋ ਜਾਂਦੇ ਨੇ। ਤੁਹਾਨੂੰ ਕੋਈ ਪਤਾ ਨਹੀਂ ਤਨ ਵਿੱਚ ਕੀ ਭੇਦ ਹੈ, ਤੁਹਾਨੂੰ ਕੋਈ ਪਤਾ ਨਹੀਂ ਇਸ ਸਰੀਰ ਵਿੱਚ 6 ਚੱਕਰ ਨੇ, ਤੁਹਾਨੂੰ ਕੋਈ ਪਤਾ ਨਹੀਂ ਇਸ ਸਰੀਰ ਵਿੱਚ ਕੋਈ ਕੁੰਡਲਨੀ ਵੀ ਹੈ ਕਿਉਂਕਿ ਤੁਸੀਂ ਜੁੜੇ ਨਹੀਂ, ਤੁਸੀਂ ਨਾਮ ਸੁਣਿਆ ਨਹੀਂ, ਤੁਸੀਂ ਨਾਮ ਦੀ ਜੁਗਤੀ ਪ੍ਰਾਪਤ ਨਹੀਂ ਕੀਤੀ, ਇਸ ਕਰਕੇ ਤੁਸੀਂ ਤਨ ਦੇ ਭੇਦਾਂ ਤੋਂ ਜਾਣੂ ਨਹੀਂ ਹੋ ਸਕੇ। ਹਿੰਦੁਸਤਾਨ ਵਿੱਚ ਮਹਾਨ ਯੋਗੀ ਗੋਰਖਨਾਥ, ਜਿਸ ਨੂੰ ਯੋਗੀ ਲੋਕ ਗੁਰੂ ਗੋਰਖਨਾਥ ਕਹਿ ਕੇ ਪੁਕਾਰਦੇ ਸਨ, ਉਹ ਯੋਗੀ ਨੇ ਇਸ ਸਰੀਰ ਦੁਆਰਾ ਈਸ਼ਵਰ ਨੂੰ ਪਾਉਣ ਦੇ ਹਜ਼ਾਰਾਂ ਹੀ ਰਸਤੇ ਖੋਜ ਲਏ। ਇਉਂ ਵੀ ਪਾਇਆ ਜਾ ਸਕਦਾ, ਇਉਂ ਵੀ ਪਾਇਆ ਜਾ ਸਕਦਾ, ਹਜ਼ਾਰਾਂ ਰਸਤੇ ਖੋਜ ਲਏ, ਪਰ ਜਦੋਂ ਉਹ ਸੰਸਾਰ ਦੇ ਲੋਕਾਂ ਨੂੰ ਸਿੱਖਿਆ ਦਿੰਦਾ ਉਹ ਉਹਨਾਂ ਰਸਤਿਆਂ ਬਾਰੇ ਦੱਸਦਾ ਤੇ ਲੋਕ ਇੰਨੇ ਰਸਤਿਆਂ ਨੂੰ ਅਪਣਾ ਨਾ ਸਕਦੇ ਤੇ ਉਹਦਾ ਨਾਮ ਹੀ ਉਸ ਗੱਲ ਦਾ ਉਹਨਾਂ ਨੇ ਗੋਰਖ ਧੰਦਾ ਪਾ ਲਿਆ। ਤੇ ਸਿਆਣੇ ਪੁਰਸ਼ਾਂ ਨੇ ਐਸੇ ਬਚਨ ਕਹੇ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਗੋਰਖ ਦੇ ਇੰਨੇ ਰਸਤੇ ਸਨ ਰੱਬ ਨੂੰ ਮਿਲਣ ਦੇ ਕਿ ਸੰਸਾਰ ਦੇ ਲੋਕਾਂ ਨੇ ਉਸ ਨੂੰ ਗੋਰਖ ਧੰਦਾ ਹੀ ਨਾਮ ਦੇ ਦਿੱਤਾ। ਪਰ ਗੋਰਖ ਨੇ ਤਨ ਦੇ ਭੇਦ ਖੋਜੇ, ਗੋਰਖ ਨੇ ਉਹ ਸਰੀਰ ਚ ਚੱਕਰ ਖੋਜੇ 6 ਜਿਨ੍ਹਾਂ ਦੇ ਵਿੱਚ ਤੁਹਾਡੇ ਸਰੀਰ ਦੀ ਸ਼ਕਤੀ ਰੁਕਦੀ ਹੈ, ਤੁਹਾਡੇ ਸਰੀਰ ਵਿੱਚ 6 ਐਸੇ ਚੱਕਰ ਨੇ ਜਿਨ੍ਹਾਂ ਵਿੱਚ ਤੁਹਾਡੇ ਸਰੀਰ ਦੀ ਸਾਰੀ ਸ਼ਕਤੀ ਰੁਕਦੀ ਹੈ। ਆਖਰੀ ਚੱਕਰ ਇਹਨਾਂ ਦੋ ਭਵਾਂ ਦੇ ਵਿਚਾਲੇ ਹੈ, ਗੁਦਾ ਮੰਡਲ ਤੋਂ ਚੱਕਰ ਸ਼ੁਰੂ ਹੁੰਦੇ ਨੇ, ਗੁਦਾ ਦੇ ਮੂਲ ਵਿੱਚ ਹੈ, ਲਿੰਗ ਦੇ ਮੂਲ ਵਿੱਚ ਹੈ, ਨਾਭੀ ਵਿੱਚ ਹੈ, ਹਿਰਦੇ ਵਿੱਚ ਹੈ, ਕੰਠ ਵਿੱਚ ਹੈ ਤੇ ਦੋ ਭਵਾਂ ਦੇ ਵਿਚਕਾਰ ਹੈ, 6 ਚੱਕਰ ਨੇ। ਬਾਣੀ ਨੇ ਜ਼ਿਕਰ ਕੀਤਾ, ਉਲਟਤ ਪਵਨ ਚੱਕਰ ਖੱਟ ਭੇਦੇ, ਸੁਰਤ ਸੁਨ ਅਨੁਰਾਗੀ, ਆਵੇ ਨਾ ਜਾਏ ਮਰੇ ਨਾ ਜੀਵੇ, ਤਾਸ ਖੋਜ ਬੈਰਾਗੀ, ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਭਈ ਅਵਰੈ, ਨਾ ਤਰ ਥਾ ਬੇਗਾਨਾ, ਨਿਵਰੈ ਦੂਰ ਦੂਰ ਫੁਨ ਨਿਵਰੈ, ਜਿਨ ਜੈਸਾ ਕਰ ਮਾਨਿਆ, ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ, ਤੇਰੀ ਨਿਰਗੁਣ ਕਥਾ ਕਾਇਸ਼ ਕਹੀਐ, ਐਸਾ ਕੋਏ ਬਵੇਕੀ, ਕਹੋ ਕਬੀਰ ਜਿਨ ਦੀਆ ਪਲੀਤਾ, ਤਿਨ ਤੈਸੀ ਛਲ ਦੇਖੀ। ਉਹ 6 ਚੱਕਰ ਤਨ ਦੇ ਭੇਦ ਨੇ, ਇਸ ਤਨ ਵਿਚ ਨਿਰੰਕਾਰ ਵੀ ਵਸਦਾ ਹੈ, ਇਹ ਵੀ ਇੱਕ ਭੇਦ ਹੈ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਇਹ ਵੀ ਇੱਕ ਭੇਦ ਹੈ। ਅਸੀਂ ਬਾਣੀ ਸੁਣ ਕੇ ਵੀ ਤਨ ਦੇ ਭੇਦਾਂ ਤੋਂ ਜਾਣੂ ਨਹੀਂ ਹੋਏ, ਔਰ ਗੁਰੂ ਨੇ ਬਚਨ ਕਹਿ ਦਿੱਤੇ, ਸੁਣਿਆ ਜੋਗ ਜੁਗਤ ਤਨ ਭੇਦ, ਜਦੋਂ ਕੋਈ ਸੁਣ ਲੈਂਦਾ ਉਹ ਰੱਬ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਕਰਕੇ ਈਸ਼ਵਰ ਨਾਲ ਜੁੜ ਕੇ ਤਨ ਦੇ ਭੇਦਾਂ ਤੋਂ ਜਾਣੂ ਹੋ ਜਾਂਦਾ। ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹਨ ਸਾਰੇ ਧਾਰਮਿਕ ਗ੍ਰੰਥ ਨਾਮ ਦੀ ਗੱਲ
ਸੁਣਿਆ
ਭੁਗਤੀ ਪ੍ਰਾਪਤ ਕਰਕੇ ਈਸ਼ਵਰ ਨਾਲ ਜੁੜ ਕੇ ਤਨ ਦੇ ਭੇਦਾਂ ਤੋਂ ਜਾਣੂ ਹੋ ਜਾਂਦਾ ਹੈ ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹਨ
ਸੁਣਿਆ ਸਾਸਤ ਸਿਮਰਤ ਵੇਦ
ਚਾਹੇ ਸਿਮਰਤੀਆਂ ਸੁਣੋ ਚਾਹੇ ਸ਼ਾਸਤਰ ਸੁਣੋ ਚਾਹੇ ਵੇਦ ਸੁਣੋ ਇਹ ਸਾਰੇ ਦੇ ਸਾਰੇ ਧਾਰਮਿਕ ਗ੍ਰੰਥ ਨਾਮ ਦੀ ਗੱਲ ਕਰਦੇ ਬਾਣੀ ਨੇ ਐਸੇ ਬਚਨ ਕਹੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਸੁਣੋ ਨਾਮ ਸਿਮਰਤੀਆਂ ਦੁਆਰਾ ਵੀ ਸੁਣਿਆ ਜਾ ਸਕਦਾ ਹੈ ਸ਼ਾਸਤਰਾਂ ਦੁਆਰਾ ਵੀ ਸੁਣਿਆ ਜਾ ਸਕਦਾ ਹੈ ਵੇਦਾਂ ਦੁਆਰਾ ਵੀ ਸੁਣਿਆ ਜਾ ਸਕਦਾ ਹੈ ਤੇ ਜਿਨ੍ਹਾਂ ਦੇ ਪਾਸ ਨਾਮ ਸੀ ਉਨ੍ਹਾਂ ਨੇ ਇਹ ਸਿਮਰਤੀਆਂ ਸ਼ਾਸਤਰ ਤੇ ਵੇਦਾਂ ਦੀ ਰਚਨਾ ਕੀਤੀ ਬਾਣੀ ਦੇ ਬਚਨ ਨੇ ਵੇਦ ਪੁਰਾਣ ਸਿਮਰਤ ਸੁਦਾਕਸ਼ਰ ਕਿਨੇ ਰਾਮ ਨਾਮ ਇੱਕ ਅਕਸ਼ਰ ਅਗਲੀ ਪੰਕਤੀ ਚ ਗੁਰਦੇਵ ਜੀ ਕਹਿੰਦੇ ਹਨ ਭਾਈ
ਨਾਨਕ ਭਗਤਾਂ ਸਦਾ ਵਿਗਾਸ
ਕਹਿੰਦੇ ਉਹਦਾ ਨਾਮ ਸੁਣਨ ਵਾਲੇ ਭਗਤ ਸਦਾ ਹੀ ਖੇੜੇ ਵਿੱਚ ਰਹਿੰਦੇ ਹਨ
ਸੁਣਿਆ ਦੁੱਖ ਪਾਪ ਕਾ ਨਾਸ
ਨਾਮ ਸੁਣਨੇ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ
ਸੁਣਿਆ ਸਤ ਸੰਤੋਖ ਗਿਆਨ
ਗੱਜ ਕੇ ਆਖੋ ਭਾਈ ਸਤਨਾਮ ਸ੍ਰੀ ਵਾਹਿਗੁਰੂ ਆਹ ਗੱਲ ਜਿਹੜੀ ਹੈ ਨਾ ਸਤਿਗੁਰੂ ਦੀ ਇਹਦੇ ਵੱਲ ਧਿਆਨ ਦਿਓ ਜੇ ਨਾਮ ਨੂੰ ਸੁਣਦੇ ਹੋ ਅੰਦਰ ਸਤ ਪੈਦਾ ਨਹੀਂ ਹੋਇਆ ਲਾਭ ਕੀ ਹੋਇਆ ਸੁਣਨ ਦਾ ਭਾਈ ਨਾਮ ਤਾਂ ਸੁਣਿਆ ਪਰ ਸਤ ਨੂੰ ਧਾਰਨ ਨਹੀਂ ਕੀਤਾ ਰਸਨਾ ਸੱਚ ਬੋਲਣ ਨਹੀਂ ਲੱਗੀ ਕੰਨ ਸੱਚ ਸੁਣਨ ਦੇ ਆਦੀ ਨਹੀਂ ਹੋਏ ਨੇਤਰਾਂ ਨਾਲ ਸੱਚ ਦੇਖਦੇ ਨਹੀਂ ਕਿਆ ਪ੍ਰਾਪਤ ਕਰਿਆ ਆਉਂਦੇ ਰਹੇ ਨਿਤਾ ਪ੍ਰਤੀ ਬੈਠਦੇ ਰਹੇ ਸੰਗਤ ਵਿੱਚ ਸੁਣਦੇ ਰਹੇ ਨਾਮ ਦੀ ਗੱਲ ਪਰ ਜਦੋਂ ਜਾਂਦੇ ਰਹੇ ਪੱਲਾ ਛਾੜ ਕੇ ਜਾਂਦੇ ਰਹੇ ਲੈ ਕੇ ਕੁਝ ਨਹੀਂ ਗਏ ਗੁਰੂ ਦੀ ਗੱਲ ਐਸੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਨੂੰ ਸੁਣਦੇ ਉਹਨਾਂ ਦੇ ਅੰਦਰ ਸਤ ਪੈਦਾ ਹੋ ਜਾਂਦਾ ਹੈ ਉਹ ਸਤਵਾਦੀ ਬਣ ਜਾਂਦੇ ਆਪ ਜੀ ਨੇ ਐਸੇ ਬਚਨ ਕਹੇ ਅੰਮ੍ਰਿਤ ਸਾਰ ਸਤਗੁਰ ਸਤਵਾਦੀ ਸਤਗੁਰੂ ਅੰਮ੍ਰਿਤ ਦਾ ਸਰੋਵਰ ਹੈ ਸਤਵਾਦੀ ਹੈ ਜਿਤ ਨਾਤਾ ਕਉਆ ਹੰਸ ਹੋ ਹੈ ਗੁਰ ਸਮਾਨ ਤੀਰਥ ਨਹੀਂ ਕੋਈ ਸੱਚ ਗੁਰ ਗੋਪਾਲਾ ਗੁਰੂ ਵਰਗਾ ਤੀਰਥ ਕੋਈ ਨਹੀਂ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਗੁਰਮਤ ਪਾਈਐ ਪੂਰਾ ਨਹਾਵਣ ਪਸ਼ੂ ਪਰੇਤੋਂ ਦੇਵ ਕਰੈ ਨਾਮ ਨੂੰ ਸੁਣ ਕੇ ਸਤ ਅੰਦਰ ਜਨਮ ਲੈ ਲੈਂਦਾ ਨਾਮ ਨੂੰ ਸੁਣਦੇ ਹੋ ਸੰਤੋਖ ਆ ਜਾਂਦਾ ਨਾਮ ਨੂੰ ਸੁਣਦੇ ਹੋ ਈਸ਼ਵਰ ਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਜਾਣ ਜਾਂਦੇ ਹੋ ਉਸ ਲਈ ਪਤਾ ਚੱਲ ਜਾਂਦਾ ਉਹ ਕੌਣ ਹੈ ਉਹ ਕਿੱਥੇ ਹੈ ਉਹ ਕਿਵੇਂ ਹੈ ਉਹ ਕਿਉਂ ਹੈ ਜਾਣ ਜਾਂਦੇ ਹੋ ਗਿਆਨ ਪ੍ਰਾਪਤ ਗੁਰੂ ਤੋਂ ਹੋਣਾ ਭਾਈ ਦੇ ਗੁਰਬਿਨ ਗਿਆਨ ਨਾ ਹੋਏ ਪਰ ਜੇ ਗੁਰੂ ਦੀ ਗੱਲ ਸੁਣੋਗੇ ਤਾਂ ਹੀ ਪ੍ਰਾਪਤ ਹੋਏਗਾ ਨਾ ਜੇ ਗੁਰੂ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਗਿਆਨ ਕਿਵੇਂ ਪ੍ਰਾਪਤ ਹੋਏਗਾ ਜੇ ਸੁਣ ਕੇ ਹੀ ਅਣਸੁਣਿਆ ਕਰ ਦਿੱਤਾ ਤਾਂ ਗਿਆਨ ਪ੍ਰਾਪਤ ਕਿਵੇਂ ਹੋਏਗਾ ਕੋਈ ਪੰਡਿਤ ਨੇਤਾ ਪ੍ਰਤੀ ਕਥਾ ਕਰਦਾ ਹੈ, ਬੜੇ ਲੋਕ ਆਉਂਦੇ ਨੇ ਕਥਾ ਸੁਣਨ ਲਈ। ਅੱਜ ਬਰਸਾਤ ਹੋ ਰਹੀ ਹੈ, ਇੱਕ ਦੁੱਧ ਵੇਚਣ ਵਾਲੀ ਔਰਤ ਜਿਸ ਨੂੰ ਗੁਜਰੀ ਕਹਿੰਦੇ ਨੇ, ਗੁਜਰ ਜਾਤੀ ਨਾਲ ਸੰਬੰਧ ਰੱਖਣ ਵਾਲੀ, ਬਰਸਾਤ ਤੋਂ ਬਚਣ ਲਈ ਬਰਾਮਦੇ ਚ ਆ ਕੇ ਖੜੀ ਹੋ ਗਈ। ਕੋਈ ਸਤਸੰਗੀ ਆਇਆ, ਕਹਿਣ ਲੱਗਾ ਤੂੰ ਉੱਪਰ ਚਲੀ ਜਾ, ਉੱਪਰ ਕਥਾ ਹੋ ਰਹੀ ਹੈ। ਚਲੀ ਗਈ ਉੱਪਰ, ਉਹਨੂੰ ਕਥਾ ਚੰਗੀ ਲੱਗੀ। ਹੁਣ ਉਸਦਾ ਨਿੱਤ ਦਾ ਰੁਟੀਨ ਬਣ ਗਿਆ ਕਿ ਦੁੱਧ ਵੇਚਣਾ, ਟਾਈਮ ਨਾਲ ਪਹੁੰਚਣਾ, ਕਥਾ ਸੁਣਨੀ ਤੇ ਸੁਣ ਕੇ ਚਲੇ ਜਾਣਾ। ਉਹਨੇ ਬਹੁਤ ਦਿਨਾਂ ਵਿੱਚ ਨਾਮ ਦੀ ਮਹਿਮਾ ਉਸ ਵਿਦਵਾਨ ਪੰਡਿਤ ਤੋਂ, ਬ੍ਰਾਹਮਣ ਤੋਂ ਸੁਣੀ। ਨਾਮ ਦੀ ਮਹਿਮਾ ਸੁਣ ਕੇ ਉਹਨ ਪਾਇਆ ਕਿ ਨਾਮ ਨਾਲ ਜਿਹੜਾ ਜਲ ਹੈ, ਦਰਿਆ ਹੈ, ਇਹ ਵੀ ਨਾਮ ਸੁਣ ਕੇ ਨੀਵਾਂ ਹੋ ਜਾਂਦਾ। ਐਸਾ ਉਹਨੇ ਸੁਣ ਲਿਆ। ਹੁਣ ਕਿਹਾ ਨਾਮ ਸਾਗਰ ਤੋਂ ਪਾਰ ਕਰ ਦਿੰਦਾ, ਨਾਮ ਦਰਿਆ ਤੋਂ ਪਾਰ ਨਹੀਂ ਕਰੇਗਾ। ਅੱਗੇ ਪੁਲ ਤੋਂ ਜਾਂਦੀ ਸੀ, ਨਾਮ ਤੇ ਵਿਸ਼ਵਾਸ ਹੋ ਗਿਆ, ਅੱਜ ਦਰਿਆ ਦੇ ਵਿੱਚੋਂ ਲੰਘੇ। ਵਿਸ਼ਵਾਸ ਹੈ ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭਚੀਤ। ਗੁਰੂ ਤੇ ਪ੍ਰਤੀਤ, ਪ੍ਰਭੂ ਤੇ ਵਿਸ਼ਵਾਸ, ਪਾਰ ਲੰਘੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਨੂੰ ਸੁਣ ਕੇ ਸਤ ਪੈਦਾ ਹੋ ਜਾਂਦਾ, ਨਾਮ ਨੂੰ ਸੁਣ ਕੇ ਸੰਤੋਖ ਆ ਜਾਂਦਾ, ਨਾਮ ਨੂੰ ਸੁਣ ਕੇ ਗਿਆਨ ਦਾ ਦੀਵਾ ਜਗ ਜਾਂਦਾ, ਈਸ਼ਵਰ ਦਾ ਗਿਆਨ ਹੋ ਜਾਂਦਾ। ਅਗਲੀ ਪੰਕਤੀ ਚ ਕਹਿ ਰਹੇ ਹਨ,
ਸੁਣਿਆ ਅੱਠ ਸੱਠ ਕਾ ਇਸ਼ਨਾਨ।
ਨਾਮ ਨੂੰ ਸੁਣ ਕੇ 68 ਤੀਰਥਾਂ ਦਾ ਫਲ ਪ੍ਰਾਪਤ ਹੁੰਦਾ ਨਾਮ ਸੁਣਨ ਨਾਲ। ਹਰਿਮੰਦਰ ਸਾਹਿਬ ਗਏ ਹੋ ਨਾ ਕਦੇ? ਦਰਬਾਰ ਸਾਹਿਬ ਸਾਰੇ ਜਗ ਗਏ ਹੋਗੇ। ਉੱਥੇ ਇੱਕ ਜਗ੍ਹਾ ਹੈ, ਉਹਦਾ ਨਾਂ ਹੀ 68 ਤੀਰਥ ਹੈ, ਸਰੋਵਰ ਦੇ ਵਿੱਚ। ਤੁਹਾਡੇ ਚੋਂ ਕਿਸੇ ਵਿਰਲੇ ਨੂੰ ਪਤਾ ਹੋਵੇਗਾ, ਕਰੋ ਅਤਖੜਾ ਜੀ ਨੂੰ ਪਤਾ ਹੈ ਜੀ, ਇੱਥੇ ਹੈਗੀ ਜਗ੍ਹਾ ਜਿੱਥੇ ਨਾਤਿਆਂ 68 ਤੀਰਥਾਂ ਦਾ ਫਲ ਪ੍ਰਾਪਤ ਹੁੰਦਾ। ਨਹੀਂ ਪਤਾ ਨਾ? ਜਦੋਂ ਤੁਸੀਂ ਪ੍ਰਕਰਮਾ ਕਰਦੇ ਹੋ ਦਰਬਾਰ ਸਾਹਿਬ, ਪ੍ਰਕਰਮਾ ਕਰਦਿਆਂ ਕਰਦਿਆਂ ਦੁੱਖ ਪੰਜਨੀ ਬੇਰੀ ਕੋਲ ਪਹੁੰਚਦੇ ਹੋ, ਉਸ ਬੇਰੀ ਦੇ ਨਾਲ ਇੱਕ ਥੜਾ ਬਣਿਆ, ਬੇਰੀ ਤੋਂ ਅੱਗੇ ਲੰਘੋ, ਥੜਾ ਬਣਿਆ ਬਹੁਤ ਖੁੱਲਾ, ਉਸ ਥੜੇ ਵਾਲੀ ਜਗ੍ਹਾ ਦਾ ਨਾਂ 68 ਤੀਰਥ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਨੂੰ ਸੁਣਦੇ ਨੇ ਉਹਨਾਂ ਨੂੰ 68 ਤੀਰਥਾਂ ਤੇ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਪਟਨਾ ਸਾਹਿਬ ਗਏ? ਪਟਨਾ ਸਾਹਿਬ ਇੱਕ ਜਗ੍ਹਾ ਹੈ ਭਾਈ ਜੈਤ ਦੀ, ਜੈਤ ਉੱਥੇ ਕੁੰਡ ਬਣਿਆ, ਲੋਕ ਉਹਦੇ ਚ ਚੂੜਾ ਲੈਂਦੇ ਨੇ। ਭਾਈ ਜੈਤ ਬੰਦਗੀ ਵਾਲਾ ਸੀ, ਗੰਗਾ ਤੇ ਇਸ਼ਨਾਨ ਕਰਨ ਨਹੀਂ ਸੀ ਜਾਂਦਾ, ਪਰ ਗੰਗਾ ਉਹਨੂੰ ਨਿੱਤ ਆ ਕੇ ਇਸ਼ਨਾਨ ਕਰਾ ਕੇ ਜਾਂਦੀ ਸੀ। ਨਾਮ ਨੂੰ ਸੁਣਨ ਵਾਲੇ 68 ਤੀਰਥਾਂ ਤੇ ਇਸ਼ਨਾਨ ਕਰਨ ਦੇ ਬਰਾਬਰ ਹੈ ਨਾਮ ਨੂੰ ਸੁਣਨਾ। ਨਾਮ ਮਨ ਨੂੰ ਨਿਰਮਲ ਕਰ ਦਿੰਦਾ ਹੈ। ਅੱਗੇ ਸਾਹਿਬ ਪਾਤਸ਼ਾਹ ਕਹਿ ਰਹੇ ਹਨ, ਭਾਈ
ਸੁਣਿਆ ਪੜ ਪੜ ਪਾਵੇ ਮਾਨ।
ਨਾਮ ਨੂੰ ਸੁਣ ਕੇ ਪੜ ਪੜ ਉਹਨੂੰ ਰਟਨ ਕਰਕੇ ਬੰਦੇ ਨੂੰ ਮਾਣ ਪ੍ਰਾਪਤ ਹੁੰਦਾ ਹੈ। ਬਾਣੀ ਦੇ ਬਚਨ ਨੇ ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਦੋਂ ਨਾਮ ਜਪਦੇ ਹੋ ਨਾਮ ਵਿੱਚ ਪਾੜ ਪਾੜ ਅਡਾਲੇ ਦੇ ਪੈਰ ਚ ਹਾਹਾ ਨਹੀਂ ਹੈ, ਨਾਮ ਵਿੱਚ ਪੈ ਕੇ ਜਦੋਂ ਨਾਮ ਦੇ ਸਾਗਰ ਵਿੱਚ ਚੁੱਭੀ ਮਾਰਦੇ ਹੋ ਫਿਰ ਦੁਨੀਆਂ ਦੇ ਲੋਕ ਸੱਚੇ ਮਾਰਗ ਚੱਲਿਆਂ ਉਸਤਤ ਕਰੇ ਜਹਾਨ, ਸੰਸਾਰ ਦੇ ਲੋਕ ਜੈ ਜੈਕਾਰ ਕਰਦੇ ਨੇ, ਉਸਤਤ ਹੁੰਦੀ ਹੈ। ਆਪ ਜੀ ਕਹਿੰਦੇ ਨਾਮ ਬਾਰੇ ਸੁਣੋ ਤੇ ਪੜ੍ਹੋ ਨਾਮ ਬਾਰੇ, ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ, ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਨਾਮ ਦੀ ਗੱਲ ਉਹਨਾਂ ਚ ਕਹੀ ਹੈ, ਫਿਰ ਜੀਵ ਮਾਣ ਪ੍ਰਾਪਤ ਕਰ ਲੈਂਦਾ ਹੈ।
ਸੁਣਿਆ ਲਾਗੈ ਸਹਿਜ ਧਿਆਨ,
ਨਾਮ ਨੂੰ ਸੁਣਨੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਹਿਜ ਟਿਕਾਓ, ਸਹਿਜ ਸੁਤੇ ਸਿੱਧ ਈਸ਼ਵਰ ਨਾਲ ਜੀਵ ਦਾ ਧਿਆਨ ਲੱਗ ਜਾਂਦਾ ਹੈ ਜਦੋਂ ਇਹ ਨਾਮ ਨੂੰ ਸੁਣ ਲੈਂਦਾ ਹੈ।
ਨਾਨਕ ਭਗਤਾ ਸਦਾ ਵਿਗਾਸ,
ਭਗਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਹਮੇਸ਼ਾ ਹੀ ਖੇੜੇ ਚ ਰਹਿੰਦੇ ਨੇ, ਭਗਤਾਂ ਨੂੰ ਹਮੇਸ਼ਾ ਹੀ ਖੁਸ਼ੀ ਰਹਿੰਦੀ ਹੈ।
ਸੁਣਿਆ ਦੁੱਖ ਪਾਪ ਕਾ ਨਾਸ,
ਨਾਮ ਨੂੰ ਸੁਣਨੇ ਕਰਕੇ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਸੁਣਿਆ ਸਾਰਾ ਗੁਣਾ ਕੇ ਗਾਹ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਾਮ ਹੈ ਇਹਨੂੰ ਸੁਣਨ ਨਾਲ ਸਾਰਾ ਗੁਣਾ ਕੇ ਗਾਹ, ਸਰ ਸਰੋਵਰ ਗਾਹ, ਅੰਮ੍ਰਿਤ ਸਰੋਵਰ ਦੀ ਗਮਤਾ ਮਿਲ ਜਾਂਦੀ, ਸਮੁੰਦਰ ਦੀ ਗਹਿਰਾਈ ਤੱਕ ਪਹੁੰਚ ਸਕਦਾ ਹੈ, ਭਾਵ ਈਸ਼ਵਰ ਤੱਕ ਪਹੁੰਚ ਸਕਦਾ ਨਾਮ ਨੂੰ ਸੁਣ ਕੇ। ਗੁਣਾਂ ਦੇ ਗਾਹਣੇ ਵਾਲਾ, ਗੁਣ ਪ੍ਰਾਪਤ ਕਰਨ ਵਾਲਾ ਹੋ ਜਾਂਦਾ ਨਾਮ ਸੁਣ ਕੇ, ਗੁਣਵਾਨ ਬਣ ਜਾਂਦਾ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਸੁਣਿਆ ਸੇਖ ਪੀਰ ਪਾਤਸ਼ਾਹ,
ਨਾਮ ਨੂੰ ਸੁਣ ਕੇ ਇਹ ਸੇਖ ਪੀਰ ਪਾਤਸ਼ਾਹ ਮੁਸਲਮਾਨਾਂ ਵਿੱਚ ਸੇਖਾਂ ਨੂੰ ਵੱਡੇ ਗਿਣਦੇ, ਪੀਰ ਦਾ ਅਰਥ ਹੈ ਪੂਜਨੀਕ, ਪਾਤਸ਼ਾਹ ਇੱਕ ਹੁੰਦਾ ਬਾਦਸ਼ਾਹ ਇੱਕ ਹੁੰਦਾ ਪਾਤਸ਼ਾਹ, ਬਾਦਸ਼ਾਹ ਤੇ ਪਾਤਸ਼ਾਹ ਵਿੱਚ ਫਰਕ ਹੈ। ਜਹਾਂਗੀਰ ਬਾਦਸ਼ਾਹ ਹੈ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ, ਇੱਕ ਬਦੀ ਦਾ ਸ਼ਾਹ ਹੈ, ਇੱਕ ਇੱਜ਼ਤ ਦਾ ਸ਼ਾਹ ਹੈ, ਪਤ ਦਾ ਸ਼ਾਹ ਹੈ, ਪਤ ਦਾ ਸ਼ਾਹ ਪਾਤਸ਼ਾਹ, ਬਦੀ ਦਾ ਸ਼ਾਹ ਬਾਦਸ਼ਾਹ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖਾਂ ਪਾਸੋਂ ਪੀ ਪੂਜਨੀਕ ਲੋਕਾਂ ਪਾਸੋਂ ਜਿਨ੍ਹਾਂ ਨੂੰ ਲੋਕ ਪੀਰ ਕਹਿੰਦੇ ਨੇ, ਪਾਤਸ਼ਾਹ ਪਾਸੋਂ ਈਸ਼ਵਰ ਦੇ ਨਾਮ ਦੀ ਮਹਿਮਾ ਸੁਣੀ ਜਾ ਸਕਦੀ ਹੈ। ਉਹ ਨਾਮ ਸੁਣਦੇ ਤੇ ਇਸ ਮਰਾਤਬੇ ਨੂੰ ਪ੍ਰਾਪਤ ਹੋਏ ਹਨ।
ਸੁਣਿਆ ਅੰਧੇ ਪਾਵਹਿ ਰਾਹ,
ਨਾਮ ਨੂੰ ਸੁਣ ਕੇ ਅਗਿਆਨੀ ਲੋਕ ਅੰਧੇ ਉਹ ਨਹੀਂ ਜੇ ਜਿਨ੍ਹਾਂ ਦੇ ਅੱਖਾਂ ਨਹੀਂ, ਉਹਨਾਂ ਨੂੰ ਜੇ ਤੁਸੀਂ ਦੱਸਦੇ ਹੋ ਨਾ ਕਿ ਤੇਰੇ ਸਾਹਮਣੇ ਖੂਹ ਹੈ ਸੱਜੇ ਨੂੰ ਹੋ ਕੇ ਲੰਘ ਜਾ, ਸੁਣ ਲਿਆ ਨਾ ਉਹਨਾਂ ਨੇ ਤੇ ਤੁਹਾਡਾ ਕੀ ਖਿਆਲ, ਉਹ ਖੂਹ ਚ ਗਿਰ ਜਾਣਗੇ। ਫਿਰ ਉਹਨਾਂ ਨੇ ਸੁਣ ਲਿਆ, ਪਾਸੇ ਨੂੰ ਹੋ ਗਿਆ ਲੰਘ। ਇਵੇਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੁਣਿਆ ਜਦੋਂ ਨਾਮ ਨੂੰ ਸੁਣਦੇ ਹੁੰਦੇ ਜਿਹੜੇ ਅੰਧੇ ਅਗਿਆਨੀ ਪੁਰਸ਼, ਗੁਰੂ ਨੇ ਉਹਨਾਂ ਨੂੰ ਅੰਧੇ ਨਹੀਂ ਕਿਹਾ। ਆਪ ਜੀ ਨੇ ਬਚਨ ਕਹੇ ਅੰਧੇ ਉਹ ਨਾ ਆਖੀਐ ਜਿਨ ਮੁਖ ਲੋਇਣ ਨਾਹੀਂ, ਕਹਿੰਦੇ ਉਹਨਾਂ ਨੂੰ ਅੰਨੇ ਨਾ ਕਹੋ ਜਿਨ੍ਹਾਂ ਦੇ ਪਾਸ ਅੱਖਾਂ ਨਹੀਂ ਹਨ। ਅੰਧੇ ਕੌਣ ਨੇ? ਅੰਧੇ ਸਹੀ ਨਾਨਕਾ ਜੇ ਖਸਮੁਖ ਉੱਥੇ ਜਾਏ। ਜਿਹੜੇ ਅੰਧੇ ਨੇ ਖਸਮ ਤੋਂ ਖੁੰਝ ਗਏ ਨੇ ਜਿਹੜੇ, ਉਹ ਵੀ ਜਦੋਂ ਨਾਮ ਨੂੰ ਸੁਣ ਲੈਂਦੇ ਨੇ, ਧੰਨ ਗੁਰੂ ਪਾਤਸ਼ਾਹ ਕਹਿੰਦੇ ਪਰਮੇਸ਼ਰ ਪ੍ਰਾਪਤੀ ਦਾ ਰਸਤਾ ਉਹ ਰਸਤੇ ਤੇ ਪੈ ਜਾਂਦੇ ਨੇ। ਸੁਣਿਆ ਅੰਧੇ ਪਾਵਹਿ ਰਾਹੋ, ਉਹ ਵੀ ਉਸ ਨਾਮ ਦੀ ਪ੍ਰਾਪਤੀ ਦੇ ਰਸਤੇ ਤੇ ਪੈ ਜਾਂਦੇ ਨੇ। ਸਾਡੇ ਸਾਹਮਣੇ ਮਿਸਾਲਾਂ ਨੇ, ਕੌਡਾ ਹੈ, ਰਾਕਸ਼ਸ ਬਿਰਤੀ ਦਾ ਵਿਅਕਤੀ ਹੈ, ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰੇ, ਸਤਿਗੁਰੂ ਨਾਮ ਦੀ ਮਹਿਮਾ ਕਹੀ, ਰਸਤੇ ਪੈ ਗਿਆ। ਸੱਜਣ ਹੈ, ਕੰਮ ਚੰਗੇ ਨਹੀਂ। ਗੁਰੂ ਨਾਨਕ ਸਾਹਿਬ ਗਏ ਸੱਜਣ ਦੇ ਪਾਸ, ਕੇਵਲ ਇੱਕ ਰਾਤ ਰੁਕੇ। ਜਿਸ ਰਾਤ ਪਹਿਲੀ ਰਾਤ ਆਪ ਰੁਕਦੇ ਤੇ ਆਪ ਮਰਦਾਨੇ ਨੂੰ ਰਾਤ ਦੇ 9 ਵਜੇ ਕਹਿਣ ਲੱਗੇ, ਮਰਦਾਨੇ ਰਬਾਬ ਵਜਾ, ਬਾਣੀ ਆਈ ਹੈ। ਮਰਦਾਨਾ ਰਬਾਬ ਵਜਾਉਂਦਾ ਹੈ, ਗੁਰੂ ਸਾਹਿਬ ਬਾਣੀ ਗਾਇਨ ਕਰਦੇ ਨੇ। ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਤੋਤਿਆਂ ਜੂਠਣਾ ਉਤਰੈ ਜੇ ਸੌਤ ਹੋਵੇ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਆਪ ਨੇ ਇੱਕ ਸ਼ਬਦ ਪੜਿਆ ਤੇ ਸੱਜਣ ਨੇ ਸੁਣ ਲਿਆ ਉਹ ਸ਼ਬਦ। ਇੱਕ ਸ਼ਬਦ ਸੁਣ ਕੇ ਸੱਜਣ ਦਾ ਜੀਵਨ ਬਦਲ ਗਿਆ। ਮੈਂ ਕਈ ਵਾਰੀ ਹੈਰਾਨ ਹੁੰਦਾ, ਸੱਜਣ ਵੀ ਗੁਰੂ ਨਾਨਕ ਦਾ ਸਿੱਖ ਹੈ, ਅਸੀਂ ਵੀ ਗੁਰੂ ਨਾਨਕ ਦੇ ਸਿੱਖ ਹਾਂ, ਪਰ ਅਸੀਂ ਕਿੰਨੇ ਸ਼ਬਦ ਸੁਣੇ ਨੇ ਅੱਜ ਤੱਕ, ਸਾਡੇ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ ਭਲਾ। ਜਦੋਂ ਆਪੇ ਦੀ ਪੜਤਾਲ ਕਰੋਗੇ, ਸੱਜਣ ਨੇ ਸੁਣਿਆ ਤੇ ਸੱਜਣ ਬਦਲ ਗਿਆ, ਅਸੀਂ ਸੁਣਿਆ ਤੇ ਅਸੀਂ ਬਦਲੇ ਨਹੀਂ। ਇਹਦਾ ਮਤਲਬ ਅਸੀਂ ਸੁਣਿਆ ਹੀ ਨਹੀਂ, ਧਿਆਨ ਹੀ ਨਹੀਂ ਸਾਡਾ ਗੁਰੂ ਦੇ ਸੁਣਨ ਵੱਲ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਨਹੀਂ ਤਾਂ ਸੁਣ ਲੈਣ ਤਾਂ ਅੰਧੇ ਵੀ ਰਸਤਾ ਲੱਭ ਲੈਂਦੇ ਨੇ, ਪਰਮੇਸ਼ਵਰ ਦੇ ਰਸਤੇ ਤੇ ਪੈ ਜਾਂਦੇ ਹਨ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਸੁਣਿਆ ਹੱਥ ਹੋਵੇ ਸਗਾਹ,
ਨਾਮ ਨੂੰ ਸੁਣ ਕੇ ਤਾਂ ਅਸਗਾਹ ਸਮੁੰਦਰ ਵੀ ਹੱਥ ਹੱਥ ਹੋ ਜਾਂਦਾ ਹੈ, ਦਰਿਆ ਹੱਥ ਹੱਥ ਹੋ ਜਾਂਦੇ ਨੇ। ਆਪ ਜੀ ਨੇ ਸੁਣਿਆ ਮਹਾਰਾਜਾ ਰਣਜੀਤ ਸਿੰਘ ਦਾ ਨਾਮ, ਉਹਨਾਂ ਦੇ ਪਾਸ ਰਹਿੰਦੇ ਸੀ ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀਏ, ਬ੍ਰਹਮ ਗਿਆਨੀ ਮਹਾਂਪੁਰਸ਼, ਜਿਨ੍ਹਾਂ ਨੂੰ 12 ਸਾਲ ਦੀ ਉਮਰ ਵਿੱਚ ਹੀ ਬ੍ਰਹਮ ਗਿਆਨ ਹੋ ਗਿਆ ਸੀ। 12 ਸਾਲ ਦੀ ਉਮਰ ਵਿੱਚ ਆਪ ਮੱਝੀਆਂ ਚਾਰਦੇ ਤੇ ਮੱਝੀਆਂ ਨਾਲ ਗੱਲਾਂ ਕਰ ਲੈਂਦੇ, ਮੱਝੀਆਂ ਨੂੰ ਕਹਿੰਦੇ ਇੱਥੋਂ ਘਾਹ ਚੁਗ ਲਿਓ, ਇੱਥੋਂ ਪਾਣੀ ਪੀ ਲਿਓ, ਇਸ ਦਰਖਤ ਥੱਲੇ ਬੈਠ ਜਾਇਓ, ਕਿਸੇ ਦੀ ਖੇਤੀ ਨਾ ਉਜਾੜਿਓ, ਮੈਂ ਆਪਣੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗੱਲਾਂ ਕਰਨ ਲੱਗਿਆ। ਆਪ ਸਮਾਧੀ ਸਥਿਤ ਹੋ ਜਾਂਦੇ। ਜੋ ਕੁਝ ਪਸ਼ੂਆਂ ਨੂੰ ਕਿਹਾ ਹੁੰਦਾ ਪਸ਼ੂ ਉਹੀ ਕੁਝ ਕਰਦੇ। ਆਪ ਜੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ, ਜਮਰੌਤ ਦੇ ਕਿਲ੍ਹੇ ਤੇ ਹਮਲਾ ਧਾਵਾ ਕਰਨਾ, ਆਪ ਜੀ ਨੇ ਜਾਣਾ ਹੈ, ਫੌਜਾਂ ਨੇ ਜਾਣਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਦਰਿਆ ਅਟਕ ਤੇ ਆ ਗਏ, ਅਟਕ ਦਰਿਆ ਚੜਿਆ ਹੈ, ਬਹੁਤ ਜਲ ਹੈ ਤੇ ਆਪ ਜੀ ਨੂੰ ਭਾਈ ਸਾਹਿਬ ਕਹਿ ਕੇ ਪੁਕਾਰਦੇ ਸਨ ਮਹਾਰਾਜਾ ਰਣਜੀਤ ਸਿੰਘ। ਕਹਿੰਦੇ ਭਾਈ ਵੀਰ ਸਿੰਘ ਜੀ, ਦਰਿਆ ਬੜਾ ਚੜਿਆ ਹੈ। ਕਹਿਣ ਲੱਗੇ ਮਹਾਰਾਜਾ ਫਿਰ ਕੀ ਹੋਇਆ? ਕਹਿਣ ਲੱਗੇ ਫੌਜਾਂ ਲੰਘ ਨਹੀਂ ਸਕਣੀਆਂ, ਰੁੜ ਜਾਣਗੀਆਂ। ਕਹਿਣ ਲੱਗੇ ਤੁਸੀਂ ਬਾਣੀ ਪੜ੍ਹਦੇ ਹੋ? ਕਹਿੰਦੇ ਹਾਂ। ਫਿਰ ਗੁਰੂ ਤੇ ਇਤਬਾਰ ਕਿਉਂ ਨਹੀਂ ਤੁਹਾਨੂੰ ਭਾਈ? ਕਹਿਣ ਲੱਗੇ ਆਪਣੀ ਫੌਜ ਲੈ ਕੇ ਆਓ, ਗੁਰੂ ਇਹ ਕਹਿੰਦਾ ਸੁਣਿਆ ਹੱਥ ਹੋਵੇ ਸਗਾਓ। ਆਪ ਜੀ ਨੇ ਆਪਣਾ ਘੋੜਾ ਹਿੱਕਿਆ ਤੇ ਹਿੱਕ ਕੇ ਘੋੜਾ ਦਰਿਆ ਦੇ ਵਿੱਚ ਕਰ ਦਿੱਤਾ। ਆਪ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਸੁਖਮਨੀ ਸਾਹਿਬ ਦਾ ਪਾਠ ਹੁੰਦਾ ਰਿਹਾ, ਰਾਜੇ ਦੀਆਂ ਫੌਜਾਂ ਲੰਘਦੀਆਂ ਰਹੀਆਂ। ਪਾਠ ਦੀ ਸਮਾਪਤੀ ਹੋ ਗਈ, ਕੁਝ ਮੇਰੇ ਵਰਗੇ ਆਲਸੀ ਪਿੱਛੇ ਰਹਿ ਗਏ। ਬਾਬਾ ਵੀਰ ਸਿੰਘ ਜੀ ਘੋੜਾ ਲੈ ਕੇ ਬਾਹਰ ਆ ਗਏ, ਦਰਿਆ ਚੜ੍ਹ ਗਿਆ, ਜਿਨ੍ਹਾਂ ਨੇ ਪਿੱਛੋਂ ਵਿੱਚ ਘੋੜੇ ਪਾਏ ਉਹ ਰੁੜ ਗਏ ਦਰਿਆ ਦੇ ਵਹਿਣ ਵਿੱਚ। ਨਾਮ ਵਿੱਚ ਇੰਨੀ ਸ਼ਕਤੀ ਹੈ, ਨਾਮ ਨੂੰ ਸੁਣ ਕੇ ਅਸਗਾਹ ਸਮੁੰਦਰ ਵੀ ਹੱਥ ਹੱਥ ਹੋ ਜਾਂਦਾ, ਸਤਿਗੁਰੂ ਜੀ ਕਹਿੰਦੇ ਨੇ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਫਰਮਾਨ ਕਰਦੇ ਹਨ,
ਨਾਨਕ ਭਗਤਾ ਸਦਾ ਵਿਗਾ,
ਉਹਦੇ ਨਾਮ ਨੂੰ ਸੁਣਨ ਵਾਲੇ ਹਮੇਸ਼ਾ ਖੇੜੇ ਵਿੱਚ ਰਹਿੰਦੇ ਨੇ, ਉਹ ਸਦਾ ਖੇੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦੀਵ ਕਾਲ ਖੇੜਾ ਰਹਿੰਦਾ ਹੈ।
ਸੁਣਿਆ ਦੁੱਖ ਪਾਪ ਕਾ ਨਾਸ,
ਨਾਮ ਨੂੰ ਸੁਣ ਕੇ ਦੁੱਖਾਂ ਦਾ ਅਤੇ ਪਾਪਾਂ ਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਸ ਹੋ ਜਾਂਦਾ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ।
ਨਾਨਕ ਭਗਤਾਂ ਸਦਾ ਵਿਗਾਸ। सुनया दुख पाप का नास।
वाहिगुरु जी का खालसा, वाहिगुरु
जी की।